ਪਰਮਾਤਮਾ ਨੂੰ ਨਾਮ ਜਪਣੇ ਕਰਕੇ ਇਸ ਨੂੰ ਤਰੱਕੀ ਮਿਲਦੀ ਹੈ, ਸਫਲਤਾ ਮਿਲਦੀ ਹੈ। ਬਾਕੀ ਜਿਤਨੀਆਂ ਵੀ ਜੂਨੀਆਂ ਹਨ ਉਹ ਮਨੁੱਖ ਨੂੰ ਇਹ ਦੱਸਦੀਆਂ ਹਨ ਕਿ ਅਸੀਂ ਸਾਰੇ ਹੀ ਮਨੁੱਖ ਦੇ ਅਧੀਨ ਹਾਂ। ਅਵਰ ਜੋਨ ਤੇਰੀ ਪਨਿਹਾਰੀ, ਇਸ ਧਰਤੀ ਮੈਂ ਤੇਰੀ ਸਿੱਖਦਾਰੀ। ਤੇ ਉਹਨਾਂ ਜੂਨੀਆਂ ਦੇ ਵਿੱਚ ਵਾਹਿਗੁਰੂ ਦੀ ਪ੍ਰਾਪਤੀ ਬੜੀ ਔਖੀ ਹੈ, ਕਠਿਨ ਹੈ। ਇਹ ਮਨੁੱਖਾ ਜਨਮ ਹੀ ਐਸਾ ਹੈ ਜੋ ਵਾਹਿਗੁਰੂ ਦੀ ਪ੍ਰਾਪਤੀ ਕਰ ਸਕਦਾ ਹੈ। ਇਹ ਮਿਲਿਆ ਹੀ ਵਾਹਿਗੁਰੂ ਦੀ ਪ੍ਰਾਪਤੀ ਵਾਸਤੇ ਹੈ। ਆਪਾਂ ਰੋਜ਼ਾਨਾ ਹੀ ਪੜ੍ਹਦੇ ਹਾਂ, ਭਈ ਪ੍ਰਾਪਤ ਮਾਨੁਖ ਦੇਵਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਔਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰਨ ਜਾਮ ਲਾਗ ਪਵਜਲ ਤਰਨ ਕਰੇ, ਸਰਨ ਜਾਮ ਉਦਮ ਯਤਨ ਵਿੱਚ ਲੱਗ ਜਾ, ਪੌ ਸਾਗਰ ਤਰਨ ਦੇ ਯਤਨ ਵਿੱਚ। ਇਹ ਜਿਹੜਾ ਸੰਸਾਰ ਹੈ ਇਹ ਭੈ ਦਾ ਸਾਗਰ ਹੈ, ਇੱਥੇ ਅਨੇਕ ਤਰ੍ਹਾਂ ਦਾ ਡਰ ਬੰਦੇ ਦੇ ਮਨ ਵਿੱਚ ਰਹਿੰਦਾ ਹੈ। ਜਨਮ ਮਰਨ ਦਾ ਵੀ ਡਰ ਹੈ ਤੇ ਮਨੁੱਖ ਨੂੰ ਜੇ ਪਦਵੀ ਪ੍ਰਾਪਤ ਹੋ ਜਾਏ, ਧਨ ਪ੍ਰਾਪਤ ਹੋ ਜਾਏ, ਉਸ ਦੇ ਜਾਨ ਦਾ ਵੀ ਡਰ ਰਹਿੰਦਾ ਹੈ। ਸੋ ਅਨੇਕ ਤਰ੍ਹਾਂ ਦੇ ਭਉ ਇਸ ਨੂੰ ਵਿਆਪ ਰਹੇ ਹਨ। ਇਸ ਕਰਕੇ ਪੈ ਸਾਗਰ ਹੈ, ਪੈ ਜਲ ਪੌ ਜਲ ਇਸ ਨੂੰ ਕਿਹਾ ਹੈ। ਇਹ ਤਰਨਾ ਬੜਾ ਔਖਾ ਹੈ। ਕੌਣ ਤਰਦਾ ਹੈ? ਇਹੋ ਸਾਗਰ ਸੋਈ ਤਰੈ ਜੋ ਹਰ ਗੁਣ ਗਾਏ। ਜੋ ਪ੍ਰਮਾਤਮਾ ਦੇ ਗੁਣ ਗਾਉਂਦਾ ਹੈ ਇਸ ਪੌ ਸਾਗਰ ਤੋਂ ਉਹ ਤਰ ਜਾਂਦਾ ਹੈ, ਕਿਉਂਕਿ ਗੁਣ ਗਾਉਣ ਦੇ ਨਾਲ ਗੁਣ ਗਾਵਤ ਤੇ ਉਤਰ ਸੁਮੈਲ, ਬਿਨ ਸਜਾਏ ਹੋਮੈ ਬਿਖ ਫੈਲ, ਹੋਹੇ ਅਚਿੰਤ ਬਸਹਿ ਸੁਖ ਨਾਲ, ਸਾਸ ਗ੍ਰਾਸ ਹਰ ਨਾਮ ਸਮਾਲ। ਪ੍ਰਭੂ ਦੇ ਗੁਣ ਗਾਉਣ ਦੇ ਨਾਲ ਜੋ ਜਨਮਾਂ ਜਨਮਾਂਤਰਾਂ ਦੀ ਪਾਪਾਂ ਦੀ ਮੈਲ ਸਾਡੇ ਮਨ ਨੂੰ ਲੱਗੀ ਹੋਈ ਹੈ ਉਹ ਲਹਿ ਜਾਂਦੀ ਹੈ। ਹਉਮੈ ਪ੍ਰਭੂ ਦੇ ਸਿਮਰਨ ਦੇ ਨਾਲ ਮਿਟ ਜਾਂਦੀ ਹੈ। ਤੇ ਸਤਿਗੁਰੂ ਜੀ ਨੇ ਜੋ ਸਾਡੇ ਤੇ ਬਖਸ਼ਿਸ਼ ਕਰਕੇ ਵਾਹਿਗੁਰੂ ਗੁਰੂ ਮੰਤਰ ਬਖਸ਼ਿਆ ਹੈ, ਇਹ ਹਉਮੈ ਨੂੰ ਮਿਟਾਉਣ ਵਾਸਤੇ ਹੀ ਮੁੱਖ ਰੂਪ ਦੇ ਵਿੱਚ ਹੈ। ਭਾਈ ਗੁਰਦਾਸ ਜੀ ਦਾ ਕਥਨ ਹੈ, ਵਾਹਿਗੁਰੂ ਗੁਰੂ ਮੰਤਰ ਹੈ ਜਪ ਹਉਮੈ ਖੋਈ। ਵਾਹਿਗੁਰੂ ਗੁਰੂ ਮੰਤਰ ਜਪਣ ਦੇ ਨਾਲ ਹਉਮੈ ਮਿਟ ਜਾਂਦੀ ਹੈ ਤੇ ਹਉਮੈ ਹੀ ਬੰਧਨ ਦਾ ਕਾਰਨ ਹੈ। ਹਉਮੈ ਏਹੀ ਬੰਧਨਾ, ਫਿਰ ਫਿਰ ਜੋਨੀ ਪਾਹੇ। ਹਉਮੈ ਹੀ ਬੰਧਨ ਹੈ ਜਿਸ ਕਰਕੇ ਮਨੁੱਖ ਨੂੰ ਬਾਰ ਬਾਰ ਜੂਨੀਆਂ ਦੇ ਵਿੱਚ ਭਟਕਣਾ ਪੈਂਦਾ ਹੈ। ਜੂਨੀਆਂ ਇਸ ਨੂੰ ਪ੍ਰਾਪਤ ਹੁੰਦੀਆਂ ਹਨ ਹਉਮੈ ਕਰਕੇ ਹੈ। ਤੇ ਜਿੰਨਾ ਚਿਰ ਹਉਮੈ ਨਹੀਂ ਮਿਟਦੀ ਉਨਾ ਚਿਰ ਪ੍ਰਭੂ ਦੀ ਪ੍ਰਾਪਤੀ ਦਾ ਜੋ ਦਰਵਾਜ਼ਾ ਆਤਮ ਗਿਆਨ ਹੈ ਉਹ ਪ੍ਰਾਪਤ ਨਹੀਂ ਹੁੰਦਾ। ਹਉਮੈ ਬੂਝੈ ਤਾਂ ਦਰ ਸੂਝੈ, ਗਿਆਨ ਗਿਆਨ ਮਿਹੋਣਾ ਕਥ ਕਥ ਲੂਝੈ। ਜਿਵੇਂ ਬੁੱਝੇ ਗੀ ਖਤਮ ਹੋਏਗੀ ਤਾਂ ਪ੍ਰਭੂ ਦੀ ਪ੍ਰਾਪਤੀ ਦਾ ਰਸਤਾ ਇਸ ਨੂੰ ਦਿਖਾਈ ਦੇਵੇਗਾ। ਸੋ ਹੁਣ ਇਹ ਬੰਧਨਾਂ ਦਾ ਕਾਰਨ ਹੈ। ਆਪਾਂ ਆਸਾ ਜੀ ਦੀ ਵਾਰ ਦੇ ਕੀਰਤਨ ਵਿੱਚ ਸਰਵਣ ਕਰਦੇ ਹਾਂ, ਆਪਾਂ ਨੂੰ ਰਾਗੀ ਸਿੰਘਾਂ ਨੇ ਬੜੇ ਪਿਆਰ ਦੇ ਨਾਲ ਅੰਮ੍ਰਿਤਮਈ ਗੁਰਬਾਣੀ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਸਰਵਣ ਕਰਾਇਆ। ਸਤਿਗੁਰੂ ਜੀ ਦੱਸਦੇ ਹਨ, ਹੋਂ ਵਿੱਚ ਆਇਆ, ਹੋਂ ਵਿੱਚ ਗਿਆ, ਹੋਂ ਵਿੱਚ ਜੰਮਿਆ, ਹੋਂ ਵਿੱਚ ਮੂਆ, ਹੋਂ ਵਿੱਚ ਦਿੱਤਾ, ਹੋਂ ਵਿੱਚ ਲਿਆ, ਹੋਂ ਵਿੱਚ ਖਟਿਆ, ਹੋਂ ਵਿੱਚ ਗਿਆ, ਹੋਂ ਵਿੱਚ ਸਚਿਆਰ ਕੁੜਿਆਰ, ਹੋਂ ਵਿੱਚ ਪਾਪ ਪੁੰਨ ਵਿਚਾਰ, ਹੋਂ ਵਿੱਚ ਨਰਕ ਸੁਰਗ ਅਵਤਾਰ, ਇਹ ਸਾਰਾ ਕੁਝ ਹੋਂਵੇਂ ਕਰਕੇ ਹੀ ਹੋ ਰਿਹਾ ਹੈ। ਤੇ ਗੁਰਮੰਤਰ ਵਾਹਿਗੁਰੂ ਇਹਦਾ ਮੁੱਖ ਕੰਮ ਹੀ ਇਹ ਹਉਮੈ ਨੂੰ ਮਿਟਾ ਦਿੰਦਾ ਹੈ। ਅੰਦਰੋਂ ਹਉਮੈ ਮਿਟ ਜਾਂਦੀ ਹੈ ਵਾਹਿਗੁਰੂ ਗੁਰਮੰਤਰ ਦੇ ਜਾਪ ਕਰਨੇ ਕਰਕੇ। ਆਪਾਂ ਕੱਲ ਦੀ ਵਿਚਾਰ ਵਿੱਚ ਵੀ ਇਹੀ ਵਿਚਾਰ ਕੀਤੀ ਸੀ, ਕਿਉਂਕਿ ਜਿੰਨਾ ਚਿਰ ਅਸੀਂ ਜਿਸ ਗੁਰਮੰਤਰ ਦਾ ਜਾਪ ਕਰਦੇ ਹਾਂ ਉਹਦੇ ਅਰਥਾਂ ਦਾ ਨਾ ਪਤਾ ਹੋਵੇ, ਉਨ੍ਹਾਂ ਚਿਰ ਉਹਦੇ ਵਿੱਚ ਧਿਆਨ ਜੁੜਨਾ ਔਖਾ ਹੁੰਦਾ ਹੈ। ਅਰਥਾਂ ਦਾ ਗਿਆਨ ਜ਼ਰੂਰੀ ਹੈ। ਇਸ ਕਰਕੇ ਆਪਾਂ ਵਾਹਿਗੁਰੂ ਗੁਰਮੰਤਰ ਦੇ ਅੱਖਰੀ ਅਰਥਾਂ ਦੀ ਵਿਚਾਰ ਕੀਤੀ। ਵਾਹੇ ਅਚਰਜ ਬਿਸਮਾਦ ਗੁਰੂ ਪਰਮ ਪ੍ਰਕਾਸ਼, ਇਹ ਗੁਣ ਪਰਮਾਤਮਾ ਦੇ ਵਿੱਚ ਸਦਾ ਰਹਿੰਦੇ ਹਨ। ਇਹ ਪਰਮਾਤਮਾ ਦਾ ਪਰਾ ਪੁਰਬਲਾ ਓਰਿਜਨਲ ਨਾਮ ਹੈ ਤੇ ਵਾਹਿਗੁਰੂ ਇਹ ਚਾਰ ਅੱਖਰ ਹਨ। ਵਾਹਿਗੁਰੂ ਗੁਰਮੰਤਰ ਦੇ ਜਪਨ ਦੇ ਨਾਲ ਚਾਰ ਯੁਗਾਂ ਦੇ ਜਾਪ ਦਾ ਫਲ ਮਿਲ ਜਾਂਦਾ ਹੈ। ਇਕਾਗਰਤਾ ਦੇ ਸਹਿਤ ਭਾਵਨਾ ਦੇ ਨਾਲ ਜਦੋਂ ਅਸੀਂ ਜਪਦੇ ਹਾਂ ਇਤਨਾ ਲਾਭ ਪ੍ਰਾਪਤ ਹੁੰਦਾ ਹੈ। ਤੇ ਚਾਰ ਹੀ ਪਦਾਰਥ ਹਨ, ਧਰਮ ਅਰਥ ਕਾਮ ਮੋਖ, ਇਹ ਚਾਰ ਪਦਾਰਥ ਹਨ। ਧਰਮ ਜਿਹੜਾ ਮਨੁੱਖ ਕਰੇਗਾ ਉਸ ਨੂੰ ਮੋਖ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ, ਦੋ ਪਦਾਰਥ ਹੋ ਗਏ। ਤੇ ਧਰਮ ਕੀ ਹੈ? ਸਤਿਗੁਰੂ ਜੀ ਨੇ ਵੈਸੇ ਵਿਦਵਾਨਾਂ ਨੇ ਸ਼ਾਸਤਰ ਮਤ ਵਾਲਿਆਂ ਨੇ ਜਾਂ ਹੋਰਨਾਂ ਨੇ ਧਰਮ ਦੇ 10 ਹਿੱਸੇ ਮੰਨੇ ਹਨ। ਕਿਮਾ ਅਹਿੰਸਾ ਸੋਚ ਮ੍ਰਿਦ ਸਤ ਬਚਨ ਤਪ ਦਾਨ, ਸੀਲ ਸੋਚ ਤ੍ਰਿਸ਼ਨਾ ਬਿਨਾ ਧਰਮ ਅੰਗ ਦਸ ਜਾਣ। ਪਰ ਸਤਿਗੁਰੂ ਜੀ ਨੇ ਬਹੁਤੇ ਝਮੇਲਿਆਂ ਦੇ ਵਿੱਚ ਨਹੀਂ ਪਾਇਆ, ਸਤਿਗੁਰੂ ਜੀ ਨੇ ਤਾਂ ਬਹੁਤ ਸਿੱਧਾ ਹੀ ਸਾਨੂੰ ਦੱਸਿਆ ਹੈ। ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਏਕੋ ਧਰਮ ਦ੍ਰਿੜੈ ਸੱਚ ਕੋਏ, ਜਿਹੜਾ ਸੱਚ ਨੂੰ ਦ੍ਰਿੜ ਕਰ ਲੈਣਾ ਹੈ, ਸੱਚੇ ਨਾਮ ਨੂੰ ਜਪਣਾ ਹੈ, ਇਹੀ ਅਸਲੀ ਧਰਮ, ਇਹੀ ਹੈ ਪ੍ਰਭੂ ਦਾ ਨਾਮ ਜਪਣਾ। ਸਤਿਗੁਰੂ ਜੀ ਨੇ ਬਹੁਤ ਹੀ ਸੁਖੈਨ, ਬਹੁਤ ਹੀ ਸਰਲ ਸ਼ਬਦਾਂ ਦੇ ਵਿੱਚ ਸਾਡੇ ਤੇ ਬਖਸ਼ਿਸ਼ ਕੀਤੀ ਹੈ। ਸਿਧਾਂਤ ਦੀ ਵਿਚਾਰ ਸਤਿਗੁਰੂ ਜੀ ਨੇ ਸਾਨੂੰ ਦੱਸੀ ਹੈ, ਬਹੁਤਿਆਂ ਝਮੇਲਿਆਂ ਦੇ ਵਿੱਚ, ਬਹੁਤਿਆਂ ਗੇੜਿਆਂ ਦੇ ਵਿੱਚ ਸਾਨੂੰ ਨਹੀਂ ਪਾਇਆ। ਸੋ ਜਿਹੜਾ ਧਰਮ ਕਰਦਾ ਹੈ, ਜੋ ਨਾਮ ਜਪਦਾ ਹੈ, ਉਹ ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ। ਕਈਆਂ ਦਾ ਵਿਚਾਰ ਹੈ ਕਿ ਮਰਨ ਤੋਂ ਬਾਅਦ ਮੁਕਤੀ ਮਿਲਦੀ ਹੈ, ਪਰ ਗੁਰਬਾਣੀ ਦਾ ਫੁਰਮਾਨ ਹੈ ਮਰਨ ਮੁਕਤ ਕਿਨ ਪਾਈ। ਮਰਨ ਤੋਂ ਬਾਅਦ ਕਿਸ ਨੂੰ ਮੁਕਤੀ ਮਿਲਦੀ ਹੈ ਇਹ ਤਾਂ ਪਤਾ ਨਹੀਂ। ਮੁਕਤ ਉਹੀ ਹੈ ਜੋ ਜੀਵਤ ਬੰਧਨ ਤੋੜੇ। ਜਿਹੜਾ ਜਿਉਂਦਿਆਂ ਹੋਇਆਂ ਹੀ ਇਹ ਸਰੀਰ ਦੇ ਰਹਿੰਦਿਆਂ ਹੋਇਆਂ ਹੀ ਸਾਰੇ ਬੰਧਨ ਤੋੜ ਦਿੰਦਾ ਹੈ, ਉਹੀ ਮੁਕਤ ਹੈ। ਹੁਣ ਬੰਧਨ ਤੋੜਨ ਦਾ ਮਤਲਬ ਇਹ ਹੈ ਕਿ ਸੰਸਾਰ ਵਿੱਚ ਪਰਿਵਾਰ ਵਿੱਚ ਰਹਿੰਦਿਆਂ ਹੋਇਆਂ ਜਿਹੜਾ ਮਨ ਹੈ ਉਹ ਸੰਸਾਰ ਵਿੱਚ ਨਾ ਹੋਵੇ, ਮਨ ਪ੍ਰਭੂ ਦੇ ਨਾਲ ਜੁੜਿਆ ਹੋਇਆ ਹੋਵੇ। ਜਿਉਂ ਕਮਲ ਰਹੇ ਵਿੱਚ ਪਾਣੀ ਹੈ, ਜਿਸ ਤਰ੍ਹਾਂ ਕਮਲ ਪਾਣੀ ਵਿੱਚ ਰਹਿੰਦਾ ਹੈ, ਚਿੱਕੜ ਵਿੱਚ ਉਹਦੀ ਜੜ ਲੱਗੀ ਹੋਈ ਹੈ, ਪਰ ਉਹਦਾ ਮੁੱਖ ਸੂਰਜ ਵੱਲ ਹੋਣੇ ਕਰਕੇ ਉਹਦੇ ਉੱਪਰ ਪਾਣੀ ਠਹਿਰਦਾ ਨਹੀਂ। ਇਸੇ ਤਰ੍ਹਾਂ ਹੀ ਜੋ ਗੁਰਮੁਖ ਹਨ, ਜਿਨ੍ਹਾਂ ਦਾ ਮੁੱਖ ਗੁਰੂ ਦੇ ਵੱਲ ਹੈ, ਉਹ ਪਦਾਰਥਾਂ ਰੂਪੀ ਪਾਣੀ ਦੇ ਵਿੱਚ ਰਹਿੰਦਿਆਂ ਹੋਇਆਂ, ਮੋਹ ਰੂਪੀ ਚਿੱਕੜ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਇਸ ਤੋਂ ਨਿਰਲੇਪ ਰਹਿੰਦੇ ਹਨ, ਕਿਉਂਕਿ ਉਹਨਾਂ ਦਾ ਮੁੱਖ ਗੁਰੂ ਦੇ ਵੱਲ ਹੈ। ਸੋ ਧਰਮ ਜੋ ਕਰੇਗਾ, ਜੋ ਨਾਮ ਜਪੇਗਾ, ਉਹ ਮੋਖ ਮੁਕਤੀ ਨੂੰ ਪ੍ਰਾਪਤ ਹੋਵੇਗਾ। ਇਹ ਦੋ ਪਦਾਰਥ ਹੋ ਗਏ। ਗੁਰਬਾਣੀ ਅੰਦਰ ਵੀ ਪ੍ਰਮਾਣ ਹੈ, ਧਰਮ ਅਰਥ ਕਾਮ ਮੋਖ ਦੇਤੇ ਨਹੀਂ ਪਾਰ। ਇਨ੍ਹਾਂ ਚਾਰ ਪਦਾਰਥਾਂ ਦਾ ਜ਼ਿਕਰ ਗੁਰਬਾਣੀ ਵਿੱਚ ਬਹੁਤ ਥਾਵਾਂ ਤੇ ਆਇਆ ਹੈ। ਹੁਣ ਇਹ ਦੋ ਦਾ ਸੰਬੰਧ ਤਾਂ ਪ੍ਰਲੋਕ ਦੇ ਨਾਲ ਹੋ ਗਿਆ, ਪਰਮਾਰਥ ਦੇ ਨਾਲ ਹੋ ਗਿਆ, ਤੇ ਦੋ ਪਦਾਰਥਾਂ ਦਾ ਸੰਬੰਧ ਸਵਾਰਥ ਦੇ ਨਾਲ ਹੈ, ਸੰਸਾਰ ਦੇ ਨਾਲ ਹੈ, ਅਰਥ ਅਤੇ ਕਾਮ। ਸੋ ਅਰਥ ਨਾਮ ਹੁੰਦਾ ਹੈ ਤਨ ਦਾ, ਤੇ ਕਾਮ ਨਾਮ ਹੈ ਕਾਮਨਾਵਾਂ ਦਾ। ਜਿਤੀ ਮਨ ਕੀ ਕਾਮਨਾ ਸੋ ਕਾਮ ਕਹਾ, ਜੋ ਮਨ ਦੀਆਂ ਕਾਮਨਾਵਾਂ ਇੱਛਾਵਾਂ ਹਨ, ਸੋ ਉਹ ਸਾਰੀਆਂ ਜੋ ਸਰੀਰਕ ਲੋੜਾਂ ਹਨ, ਆਪਾਂ ਇਉਂ ਕਹਿ ਲੋ ਵੀ ਸਰੀਰ ਦੇ ਰਹਿੰਦਿਆਂ ਹੋਇਆਂ ਜੋ ਸਰੀਰਕ ਲੋੜਾਂ ਹਨ, ਉਹ ਅਰਥ ਧਨ ਦੇ ਨਾਲ ਪੂਰੀਆਂ ਹੋ ਸਕਦੀਆਂ ਹਨ। ਇਹ ਧਨ ਵੀ ਚਾਹੀਦਾ ਹੈ, ਜੇ ਧਨ ਨਾ ਹੋਵੇ ਫਿਰ ਵੀ ਔਖਾ ਕੰਮ ਹੈ। ਸਤਿਗੁਰੂ ਜੀ ਨੇ ਫਰਮਾਇਆ ਹੈ, ਜਿਸ ਗ੍ਰਹਿ ਥੋੜੀ ਤਿਸੈ ਗ੍ਰਹਿ ਚਿੰਤਾ, ਜਿਸ ਗ੍ਰਹਿ ਬਹੁਤ ਸੋ ਫਿਰੈ ਪਰਮੰਤਾ। ਦੋਹਾਂ ਵਿਵਸਥਾ ਤੇ ਜੋ ਮੁਕਤਾ ਸੋਈ ਸੁਹੇਲਾ ਪਾਲੀ ਹੈ, ਜਿਹਦੇ ਘਰ ਥੋੜੀ ਹੈ ਉਹ ਭਰਮਦਾ ਫਿਰਦਾ, ਲੱਭਦਾ ਫਿਰਦਾ ਮਾਇਆ ਵਸ, ਦੌੜਦਾ ਹੈ, ਗੁਜ਼ਾਰਾ ਨਹੀਂ ਚੱਲਦਾ, ਯਤਨ ਕਰਦਾ ਹੈ। ਜਿਹਦੇ ਕੋਲ ਬਹੁਤੀ ਹੈ ਉਹਨੂੰ ਬਹੁਤੀ ਚਿੰਤਾ ਹੈ ਵੀ ਇੰਨੀ ਮਾਇਆ ਹੈ, ਹੁਣ ਇਹਨੂੰ ਸਾਂਭੀਏ ਕਿਵੇਂ, ਕੋਈ ਟੈਕਸ ਵਾਲੇ ਨਾ ਆ ਜਾਣ, ਕੋਈ ਹੋਰ ਕਿਸੇ ਤਰ੍ਹਾਂ ਚਲੀ ਨਾ ਜਾਵੇ, ਉਹਨੂੰ ਵੀ ਚਿੰਤਾ ਹੈ। ਜਿਹਦੇ ਕੋਲ ਥੋੜੀ ਹੈ ਉਹ ਵੀ ਪਰੇਸ਼ਾਨ ਹੈ, ਜਿਹਦੇ ਕੋਲ ਬਹੁਤੀ ਉਹ ਵੀ ਪਰੇਸ਼ਾਨ ਹੈ। ਦੋਹਾਂ ਵਿਵਸਥਾ ਤੇ ਜੋ ਮੁਕਤਾ ਸੋਈ ਸੁਹੇਲਾ ਪਾ ਲਈ ਹੈ, ਜਿਹਦਾ ਗੁਜ਼ਾਰਾ ਵਧੀਆ ਚੱਲਦਾ ਹੈ, ਘੱਟ ਵੀ ਨਹੀਂ ਤੇ ਇਤਨੀ ਜ਼ਿਆਦਾ ਵੀ ਨਹੀਂ ਵੀ ਚਿੰਤਾ ਹੋ ਜਾਵੇ, ਸਾਹਮਣਾ ਹੀ ਮੁਸ਼ਕਲ ਹੋ ਜਾਵੇ, ਉਸੇ ਨੂੰ ਸੁਹੇਲਾ ਕਿਹਾ ਹੈ, ਸੁਖੀ ਕਿਹਾ ਹੈ। ਤੇ ਇਹ ਜੋ ਪਦਾਰਥ ਹਨ, ਮਨੁੱਖ ਯਤਨ ਕਰਦਾ ਹੈ। ਸਤਿਗੁਰੂ ਜੀ ਨੇ ਫਰਮਾਇਆ ਹੈ, ਸੰਪੈ ਕੋ ਈਸ਼ਰ ਧਿਆਈਐ, ਸੰਪੈ ਪੁਰਬ ਲਿਖੇ ਕੀ ਪਾਈਐ। ਹੁਣ ਕਈਆਂ ਦਾ ਹੁੰਦਾ ਹੈ ਵੀ ਅਸੀਂ ਬਹੁਤੀ ਮਾਇਆ ਆਵੇ ਵੀ ਇਹੋ ਜਿਹਾ ਕੋਈ ਸ਼ਬਦ ਪੜ੍ਹੀਏ ਬਾਰ ਬਾਰ, ਬਹੁਤਾ ਧਨ ਆ ਜਾਵੇ, ਬਹੁਤੀ ਮਾਇਆ ਆ ਜਾਵੇ। ਸਤਿਗੁਰੂ ਜੀ ਕਹਿੰਦੇ ਵੀ ਇਹ ਤਾਂ ਪੂਰਬਲੇ ਲਿਖੇ ਅਨੁਸਾਰ ਹੀ ਮਿਲਦੀ ਹੈ। ਜਿਨ੍ਹਾਂ ਨੇ ਪੂਰਬਲੇ ਜਨਮਾਂ ਦੇ ਵਿੱਚ ਪੁੰਨ ਗਾਨ ਕੀਤਾ ਹੈ, ਹੱਥੋਂ ਦੇ ਕੇ ਭਲਾ ਮਨਾਏ, ਉਹਨਾਂ ਨੂੰ ਫਿਰ ਪ੍ਰਾਪਤ ਹੁੰਦੀ ਹੈ। ਇਸੇ ਕਰਕੇ ਸਤਿਗੁਰੂ ਜੀ ਨੇ ਸਾਨੂੰ ਫਰਮਾਇਆ ਵੀ ਹੈ, ਕਿਛ ਖਾ ਜਾਏ ਕਿਛ ਧਰ ਜਾਈਏ, ਜੇ ਬਾਹੁੜ ਦੁਨੀਆ ਆਈਏ, ਵੀ ਕੁਝ ਮਾਇਆ ਕਮਾ ਕੇ ਖਰਚੋ تے کو جمع کر کے چلے جاؤ. جے دوبارہ دنیا وچ آنا پیا تے پھر جو جمع کیتی ہوئے گی وہ تہاڈے کام آئے گی. سمپے پورب لکھے کی پائیے. ہوں جمع کیڑی کرنی ہے؟ جو ہتھوں دے کر پلا منائے. دسوند کڈنا اپنی کت کمائی دے وچوں, دان کرنا. دان دا مطلب یہ ہوندا ہے بھی دے کے مڑ کے اس نو چتارنا نہیں بھول جانا. او دان نہیں ہو سکدا جو بندہ دے کے تے او دے واسطے وڈیائی چاہے. جے کسے نو کچھ دے دیتا تے او دے بدلے وے چاہے بھی ہونے میری خوشامد ہی کردا رہے, او دان نہیں ہوندا. دان وہ ہوندا ہے جو دے کر کے بندہ بھول جاوے, او دے بدلے وچ کچھ پراپت کرن دی اچھا نہ رہے. وہ پھر فلی پوت ہوندا ہے. او دان جڑا ہے او فلدا ہے. پھر جے دوبارہ جنم دھارنا پوے, سدگرو جی کہندے ہن پھر جو ہتھوں دتا ہویا دان ہے وہ پھر تہانوں پراپت ہوئے گا. مکتی تا بڑی اوکھی گل ہے, بہت سماں لگ جاندا ہے, کئی جنم لگ جاندے ہن. بندگی کردیاں ہویاں, سیوا سمرن کردیاں ہویاں بہت سماں لگ جاندا ہے. تے مکتی اسے نو پراپت ہوئے گی جس نو جیوندیاں ہی آتم گیان پراپت ہو گیا. یہ قدرت دا نیم ہے, جس نو برہم گیان سو جس نو اے شریر دے رہندیاں ہویاں ہی سوجی پراپت ہو گئی, اسے نو مکتی ملدی ہے. آتم گیان جس نو پراپت ہو جاوے. سو اسی کئی جنماں توں ترے ہوئے ہاں, اس مارگ تے چلے ہوئے ہاں, تاں ہی اسی ایتھے پہنچے ہاں. جے پچھلے جنماں توں اسی ترے نہ ہوئیے تے سدگرو دی حضوری سنگت سانوں نہیں مل سکدی. جڑے نہیں ترے وہ باہر ترے پھر دے ہوں. وہ گرو کی ہجوری وچ نہیں آ سکتے, وہ گرو کی ہجوری وچ بہ نہیں سکتے. جڑا منوکھ ایک بار تر پیندا ہے وہ پھر وہ سنسکار بن جاندے ہن. جی اس جنم وچ کوئی کمی رہے گی اگلا جنم وہ پھر ترتا رہتا ہے. اخیر ایک دن اس نو منزل پراپت ہو ہی جاندی ہے جڑا تریا ہویا ہے. اس واسطے سدگرو جی نے فرمایا ہے کہ اے چارے ہی پدارتھ جڑے ہن اے واہگرو گرمنتر دے جاپ دے نال مل جاندے ہن. سدگرو جی نے ساڈے تے بخشش کیتی ہے بھی ایسے جنم دے وچ واہگرو دی پراپتی ہو جائے, دوبارہ جنم دھارنا ہی نہ پوے, اگلی یاترا ہی جو ہے وہ سماپت ہو جائے. اس لیے سدگرو نے ساڈے تے مہان بخشش کر کے سانو واہگرو گرو منتر بخشیا ہے. تے واہگرو گرو منتر دے سمرن دی اے وڈیائی ہے, اے مہما ہے, گر کا شبد کاٹے کوٹ کرم. ہوں یہ جڑا شبد ہے یہ سوامی رامانند ہے. رامانند سوامی رمت برہم گر کا شبد کاٹ کوٹ کرم. رامانند کون سی؟ جنوں کبیر دا گرو منیا ہے, رویداس دا گرو منیا ہے. اس سمے دے جڑے بھگت ہوئے کہ سارے دا گرو رامانند ہی سی. کئی نے اس نو وشنو دا اوتار بھی منیا ہے. اس نو بھی جو سوجی ہے وہ گرو نانک دیو سہ مہاراج دے دوارا ہی پراپت ہوئی. بھگت کبیر نے بھی یہ گل کہہ دیتی جو پراتن بھگت کبیر کی جنم ساکھی وہ بھی اتنے برٹش میوزیم دے وچ ہے. ਉਹਦੇ ਵਿੱਚ ਲਿਖਿਆ ਹੋਇਆ ਹੈ ਮੁਕਤ ਦਾਤਾ ਗੁਰੂ ਨਾਨਕ ਹੈ ਰੰਚਕ ਰਾਮਾਨੰਦ। ਵੀ ਮੇਰਾ ਮੁਕਤੀ ਦਾ ਦਾਤਾ ਤਾਂ ਗੁਰੂ ਨਾਨਕ ਹੈ ਭਗਤ ਕਬੀਰ ਜੀ ਕਹਿੰਦੇ ਵੀ ਥੋੜਾ ਜਿਹਾ ਰੰਚਕ ਮਾਤਰ ਮੇਰਾ ਗੁਰੂ ਸ਼ੁਰੂ ਵਿੱਚ ਰਾਮਾਨੰਦ ਵੀ ਸੀ ਪਰ ਉੱਥੋਂ ਕੁਝ ਮਿਲਿਆ ਨਹੀਂ ਤੇ ਰਾਮਾਨੰਦ ਦਾ ਸ਼ਬਦ ਸਤਿਗੁਰੂ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਕੀਤਾ ਕਿਉਂਕਿ ਉਹ ਗੁਰਮਤ ਅਨੁਸਾਰ ਜਦੋਂ ਉਹਦਾ ਜੀਵਨ ਹੋ ਗਿਆ ਗੁਰੂ ਦੀ ਸਿੱਖਿਆ ਜਦੋਂ ਉਸਨੇ ਧਾਰਨ ਕਰ ਲਈ ਇਹ ਸਮਕਾਲੀ ਸਨ। ਭਗਤ ਕਬੀਰ ਜੀ ਵੀ ਸਤਿਗੁਰੂ ਨਾਨਕ ਦੇਵ ਮਹਾਰਾਜ ਦੇ ਸਮਕਾਲੀ ਸਨ। ਭਗਤ ਕਬੀਰ ਜੀ ਨੇ ਜੋ ਆਪਣਾ ਸਰੀਰ ਹੈ ਉਹ ਸੰਬਤ ਵਿਕਰਮੀ 1575 ਵਿੱਚ ਤਿਆਗਿਆ ਹੈ ਤੇ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ 1596 ਦੇ ਵਿੱਚ ਤਕਰੀਬਨ 50 ਸਾਲ ਦਾ ਸਮਾਂ ਸਮਕਾਲੀ ਰਹੇ। ਭਗਤ ਕਬੀਰ ਦੀ ਬਾਣੀ ਤੋਂ ਵੀ ਪਤਾ ਲੱਗਦਾ ਹੈ ਕਿਉਂਕਿ ਤਾਂ ਯੂਪੀ ਬਨਾਰਸ ਦੇ ਰਹਿਣ ਵਾਲੇ ਸਨ ਪਰ ਹੁਣ ਜਿਹੜੇ ਅੱਖਰ ਹਨ ਉਹ ਸਾਰੇ ਜੋ 35 ਅੱਖਰੀ ਸਤਿਗੁਰੂ ਨਾਨਕ ਦੇਵ ਜੀ ਪੱਟੀ ਲਿਖੀ 35 ਅੱਖਰ ਜੋ ਹਨ ਉਹ ਗੁਰਮੁਖੀ ਦੇ ਤੇ ਭਗਤ ਕਬੀਰ ਦੇ ਅੱਖਰਾਂ ਦੇ ਸਾਰਾ ਉਚਾਰਨ ਉਸੇ ਤਰ੍ਹਾਂ ਹਿੰਦੀ ਵਿੱਚ ਤਾਂ ਹੁੰਦਾ ਹੀ ਨਹੀਂ, ਹਿੰਦੀ ਵਿੱਚ ਤਾਂ ਕਾ ਖਾ ਹੁੰਦਾ ਹੈ ਪਰ ਗੁਰਮੁਖੀ ਵਿੱਚ ਕੱਕਾ ਖੱਖਾ ਹੁੰਦਾ ਹੈ। ਬਹੁਤ ਸਾਰੇ ਜੋ ਸ਼ਬਦ ਹਨ ਉਹ ਪੰਜਾਬੀ ਦਾ ਮਤਲਬ ਇਹ ਹੈ ਵੀ ਭਗਤ ਕਬੀਰ ਨੇ ਗੁਰਮੁਖੀ ਜੋ ਸੀ ਉਹ ਸਿੱਖੀ, ਪੰਜਾਬੀ ਬੋਲੀ ਸਿੱਖੀ, ਉਹਦਾ ਬੜਾ ਉਸ ਤੇ ਪ੍ਰਭਾਵ ਪਿਆ। ਹੁਣ ਰਾਮਾਨੰਦ ਸਵਾਮੀ ਇਹ ਗੱਲ ਕਹਿ ਰਿਹਾ ਹੈ ਕਿ ਗੁਰੂ ਦਾ ਜੋ ਸ਼ਬਦ ਹੈ, ਜੋ ਗੁਰੂ ਨਾਨਕ ਦਾ ਸ਼ਬਦ ਵਾਹਿਗੁਰੂ ਹੈ, ਇਹ ਕਰੋੜਾਂ ਹੀ ਕਰਮਾਂ ਨੂੰ ਕੱਟ ਦੇਣ ਵਾਲਾ ਹੈ। ਗੁਰ ਕਾ ਸ਼ਬਦ ਕਾਟੈ ਕੋਟ ਕਰਮ, ਕਰੋੜਾਂ ਹੀ ਕਰਮਾਂ ਨੂੰ ਕੱਟਣ ਵਾਲਾ ਹੈ ਕਿਉਂਕਿ ਕਰੋੜਾਂ ਹੀ ਕਰਮਾਂ ਕਰਕੇ ਸਾਡੀ ਅੱਗੇ ਕਰੋੜਾਂ ਹੀ ਜਨਮਾਂ ਦੀ ਲਿਸਟ ਬਣੀ ਹੋਈ ਹੈ ਤੇ ਜਿਹੜਾ ਇਸ ਗੁਰ ਸ਼ਬਦ ਦੀ ਕਮਾਈ ਕਰੇਗਾ, ਬੰਦਗੀ ਕਰੇਗਾ, ਉਹਦੇ ਕਰੋੜਾਂ ਕਰਮ ਕੱਟੇ ਜਾਣਗੇ। ਹੁਣ ਜੇ ਕਰੋੜਾਂ ਕਰਮ ਕੱਟਣੇ ਹਨ ਐਸੇ ਜਨਮ ਦੇ ਵਿੱਚ, ਐਸੇ ਜਨਮ ਵਿੱਚ ਮੁਕਤੀ ਪ੍ਰਾਪਤ ਕਰਨੀ ਹੈ ਤੇ ਫਿਰ ਜੋ ਗੁਰੂ ਘਰ ਦੀ ਮਰਿਆਦਾ ਹੈ ਗੁਰਮੰਤਰ ਪ੍ਰਾਪਤ ਕਰਨ ਦੀ, ਗੁਰੂ ਧਾਰਨ ਦੀ, ਫਿਰ ਉਸ ਨੂੰ ਅਪਣਾਉਣਾ ਪਵੇਗਾ। ਜੇ ਨਹੀਂ ਅਪਣਾਉਂਦਾ ਫਿਰ ਅਗਲੇ ਜਨਮ ਤਾਂ ਹਨ ਹੀ। ਹੁਣ ਉਹਦੇ ਵਾਸਤੇ ਹੈ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਮੰਜ ਪਿਆਰਿਆਂ ਦੇ ਪਾਸੋਂ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਉਹਨਾਂ ਤੋਂ ਨਾਮ ਦੀ ਦਾਤ ਗੁਰਮੰਤਰ ਪ੍ਰਾਪਤ ਕਰਕੇ ਫਿਰ ਅਭਿਆਸ ਕਰਨਾ, ਫਿਰ ਇਹ ਅਸਰ ਹੋਏਗਾ ਫਿਰ ਐਸੇ ਜਨਮ ਵਿੱਚ ਕਰੋੜਾਂ ਕਰਮ ਵੀ ਕੱਟੇ ਜਾਣਗੇ। ਫਿਰ ਉਹਦੇ ਵਿੱਚ ਜੋ ਪਰਹੇਜ ਹਨ, ਜੋ ਨਿਯਮ ਹਨ, ਉਹਨਾਂ ਦੀ ਵੀ ਪਾਲਣਾ ਕਰਨੀ ਪਵੇਗੀ ਕਿਉਂਕਿ ਸਤਿਗੁਰੂ ਮਹਾਰਾਜ ਜੀ ਨੇ ਗੁਰਸਿੱਖ ਨੂੰ ਭੂਲੇ ਮਾਰਗ ਜਿਨ੍ਹਾਂ ਬਤਾਇਆ ਐਸਾ ਗੁਰ ਵਡਭਾਗੀ, ਮਹਾਂ ਭਿਆਨ ਅੰਧਕਾਰ ਮੈਂ ਜਿਨ ਸਿੱਧਾ ਮਾਰਗ ਦਿਖਾਇਆ। ਸਤਿਗੁਰੂ ਜੀ ਨੇ ਸਾਨੂੰ ਸਿੱਧਾ ਰਸਤਾ ਦੱਸਿਆ, ਸਿੱਧਾ ਮਾਰਗ ਦੱਸਿਆ ਹੈ ਤੇ ਉਸ ਮਾਰਗ ਤੇ ਚੱਲਣਾ ਪਵੇਗਾ। ਜੋ ਭਰਮ ਵਹਿਮ ਹਨ ਇਹਨਾਂ ਦਾ ਤਿਆਗ ਕਰਨਾ ਪਵੇਗਾ, ਇਹ ਛੱਡਣੇ ਪੈਣਗੇ। ਜੋ ਪੁਰਾਣੇ ਸਮੇਂ ਤੋਂ ਲੈ ਕੇ ਕਈ ਗੱਲਾਂ ਐਵੇਂ ਜਿਨ੍ਹਾਂ ਦਾ ਕੋਈ ਮਤਲਬ ਹੀ ਨਹੀਂ ਹੈ, ਜਿਨ੍ਹਾਂ ਦਾ ਕੋਈ ਮੂੰਹ ਸਿਰ ਹੀ ਨਹੀਂ ਹੈ, ਉਹ ਗੱਲਾਂ ਪ੍ਰਚਲਿਤ ਹੋਈਆਂ ਹੋਈਆਂ ਹਨ ਤੇ ਉਹਨਾਂ ਦੇ ਵਹਿਮਾਂ ਭਰਮਾਂ ਦੇ ਵਿੱਚ ਕਈ ਲੋਕ ਤੁਰੇ ਫਿਰਦੇ ਹਨ। ਜਿਵੇਂ ਰੱਖੜੀ ਦਾ ਹੀ ਦਿਨ ਆ ਰਿਹਾ ਹੈ, ਸੋ ਹੁੰਦਾ ਕੀ ਹੈ ਐਵੇਂ ਰੱਖੜੀਆਂ ਧਾਗੇ ਦੇ ਹੱਥਾਂ ਤੇ ਬੰਨਦੇ ਫਿਰਦੇ ਹਨ ਵੀ ਕਲਗੀਧਰ ਪਾਤਸ਼ਾਹ ਨੇ ਜਦੋਂ ਸਾਨੂੰ ਸਰਬ ਲੋਹ ਦਾ ਕੜਾ ਬਖਸ਼ਿਆ ਹੈ, ਇਹਦੋ ਵੱਡੀ ਫਿਰ ਰੱਖਿਆ ਦੀ ਕਿਹੜੀ ਗੱਲ ਹੋਏਗੀ। ਉਹ ਤਾਂ ਫਿਰ ਕੜੇ ਦਾ ਨਿਰਾਦਰ ਹੈ ਜੇ ਉੱਥੇ ਧਾਗਾ ਬੰਨ ਲਵੇ ਤਾਂ, ਇੱਥੇ ਬਸ ਨਹੀਂ, ਜਿਨ੍ਹਾਂ ਨੂੰ ਸਮਝ ਨਹੀਂ ਹੈ ਉਹ ਫਿਰ ਕੀ ਕਰਦੇ ਵੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਪਾਵਿਆਂ ਦੇ ਨਾਲ ਹੀ ਉਹ ਧਾਗੇ ਬੰਨਣੇ ਸ਼ੁਰੂ ਕਰ ਦਿੰਦੇ ਵੀ ਇਹ ਰੱਖੜੀਆਂ ਬੰਨ ਰਹੇ ਹਾਂ ਗੁਰੂ ਨੂੰ। ਇਹ ਸਾਰੀਆਂ ਜਿਹੜੀਆਂ ਇਹਨਾਂ ਕੋਲ ਸਿਰ ਪਰ ਹੈ ਹੀ ਨਹੀਂ। ਜੇ ਪੁੱਛੋ ਵੀ ਰੱਖੜੀ ਦਾ ਕੀ ਇਤਿਹਾਸ ਹੈ, ਵੀ ਕਿੱਥੋਂ ਸ਼ੁਰੂ ਹੋਈ, ਕਿਸੇ ਨੂੰ ਨਹੀਂ ਪਤਾ ਵੀ ਇਹ ਰਾਜੇ ਮਾਨ ਸਿੰਘ ਨੂੰ ਕਹਿੰਦੇ ਕਿਸੇ ਨੇ ਰੱਖੜੀ ਬੰਨੀ ਸੀ, ਉਹਨੂੰ ਭਰਾ ਬਣਾਇਆ ਸੀ। ਵੀ ਰੱਖੜੀ ਬੰਨਣ ਦੇ ਨਾਲ ਜੇ ਭਰਾ ਬਣ ਜਾਂਦਾ ਹੋਵੇ ਤੇ ਫਿਰ ਆਪਣੇ ਭਰਾਵਾਂ ਦੀ ਕੀ ਲੋੜ ਹੈ। ਸੁਰਖ ਵਿਚਾਰ ਇਹ ਸਾਰੀਆਂ ਕਲਪਨਾਵਾਂ ਐਵੇਂ ਹੀ ਭਰਮ ਵਹਿਮ ਹਨ, ਉਹਨਾਂ ਵਿੱਚ ਅਸੀਂ ਭਟਕਦੇ ਫਿਰਦੇ ਹਾਂ। ਜਿੰਨਾ ਚਿਰ ਇਹਨਾਂ ਚੋਂ ਅਸੀਂ ਨਹੀਂ ਨਿਕਲਾਂਗੇ, ਜਦੋਂ ਅਸੀਂ ਗੁਰੂ ਵਾਲੇ ਬਣ ਗਏ, ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਧਾਰਨ ਕਰ ਲਿਆ, ਫਿਰ ਸਤਿਗੁਰੂ ਤਾਂ ਫਿਰ ਸਦਾ ਆਪਣੇ ਸਤਿਗੁਰੂ ਸਿੱਖ ਕੀ ਕਰੇ ਪ੍ਰਤਪਾਲ ਸੇਵਕ ਕੌਰ ਸਦਾ ਦਿਆਲ, ਤੇ ਫਿਰ ਉੱਥੇ ਰੱਖੜੀ ਬੰਨਣ ਨਾਲ ਕੀ ਜ਼ਿਆਦਾ ਕੁਝ ਹੋ ਜਾਏਗਾ। ਮਹਾਰਾਜ ਦੇ ਪਾਵਿਆਂ ਦੇ ਨਾਲ ਧਾਗੇ ਬੰਨੀ ਜਾਣੇ, ਰੱਖੜੀਆਂ ਬੰਨੀ ਜਾਣੀਆਂ, ਇਹ ਸਾਰੀਆਂ ਜੋ ਭਰਮ ਦੀਆਂ ਗੱਲਾਂ ਹਨ, ਵਹਿਮ ਦੀਆਂ ਗੱਲਾਂ ਹਨ, ਇਹ ਬੰਦੇ ਨੂੰ ਸਿਧਾਂਤ ਤੋਂ ਦੂਰ ਲਿਜਾਂਦੀਆਂ ਹਨ। ਇਸ ਵਾਸਤੇ ਇਹਨਾਂ ਚੀਜ਼ਾਂ ਨੂੰ ਛੱਡਣਾ ਪਵੇਗਾ। ਉਹ ਵਿਚਾਰ ਚੱਲ ਰਹੀ ਸੀ ਵੀ ਵਾਹਿਗੁਰੂ ਗੁਰੂ ਮੰਤਰ ਚਾਰ ਅੱਖਰ ਹਨ ਤੇ ਚਾਰ ਪਦਾਰਥ, ਇਹ ਚਾਰ ਅੱਖਰਾਂ ਦੇ ਜਾਪ ਦੇ ਨਾਲ ਪ੍ਰਾਪਤ ਹੋ ਜਾਂਦੇ ਹਨ। ਆ ਲੋਕ ਵੀ ਸੁਖੀ ਹੋ ਜਾਂਦਾ ਹੈ ਤੇ ਪਰਲੋਕ ਵੀ ਸੁਹੇਲਾ ਹੋ ਜਾਂਦਾ ਹੈ। ਚਾਰ ਹੀ ਸਾਡੀਆਂ ਅਵਸਥਾ ਹਨ, ਜਾਗ੍ਰਿਤ ਸੁਪਨ ਸੁਖੋਪਤ ਤੁਰਿਆ, ਜਾਗਦਿਆਂ ਹੋਇਆਂ ਵੀ, ਸੁਪਨੇ ਦੇ ਵਿੱਚ ਵੀ ਤੇ ਸੁਖੋਪਤ ਗਾੜੀ ਨੀਂਦ ਦੇ ਵਿੱਚ ਵੀ। ਇਹ ਜੋ ਵਾਹਿਗੁਰੂ ਮੰਤਰ ਇਹ ਅੱਖਰ ਹਨ, ਇਹ ਸਾਡੀ ਰੱਖਿਆ ਕਰਨ ਵਾਲੇ, ਸੁਖ ਕਰਨ ਵਾਲੇ ਹਨ। ਇਹ ਚੌਥਾ ਜੋ ਤੁਰਿਆ ਅਵਸਥਾ ਹੈ, ਤੁਰਿਆ ਪਦ ਹੈ, ਉਹਦੀ ਪ੍ਰਾਪਤੀ ਕਰਾਉਣ ਵਾਲੇ ਹਨ। ਚਾਰੇ ਅਵਸਥਾਵਾਂ ਦੇ ਵਿੱਚ ਸੁਖ ਕਰਨ ਹਾਰੇ ਹਨ ਇਹ ਚਾਰੇ ਅੱਖਰ, ਤੇ ਫਿਰ ਇਹਦਾ ਅਧਿਕਾਰ ਸਾਰਿਆਂ ਨੂੰ ਚਾਰਾਂ ਵਰਨਾਂ ਨੂੰ ਹੈ। ਚਾਰ ਹੀ ਵਰਨ ਹਨ, ਬ੍ਰਾਹਮਣ ਖੱਤਰੀ ਸੂਦ ਵੈਸ, ਤੇ ਚਾਰਾਂ ਵਰਨਾਂ ਨੂੰ ਅਧਿਕਾਰ ਹੈ ਵਾਹਿਗੁਰੂ ਗੁਰਮੰਤਰ ਦੇ ਜਾਪ ਦਾ। ਤੇ ਸਤਿਗੁਰੂ ਜੀ ਨੇ ਤਾਂ ਸਾਰੇ ਝਮੇਲੇ ਹੀ ਖਤਮ ਕਰ ਦਿੱਤੇ ਵੀ ਜਦੋਂ ਚੌਹਾਂ ਵਰਨਾਂ ਵਿੱਚੋਂ ਕੋਈ ਵੀ ਖੰਡੇ ਬਾਟੇ ਦਾ ਅੰਮ੍ਰਿਤ ਛਕ ਲੈਂਦਾ ਹੈ, ਉਹਦੇ ਫਿਰ ਪਿਛਲੇ ਜੋ ਵਰਨ ਹਨ, ਜੋ ਜਾਤ ਹੈ, ਉਹ ਸਾਰੀ ਖਤਮ ਹੋ ਜਾਂਦੀ ਹੈ। ਜਾਤ ਬਹੁਤ ਸਾਰੀ ਉਹਦੀ ਮਿਟ ਜਾਂਦੀ ਹੈ, ਉਹਦੀ ਫਿਰ ਜਾਤ ਖਾਲਸਾ ਹੈ, ਗੁਰੂ ਕਾ ਸਿੱਖ ਹੈ। ਉਹ ਚੌਹਾਂ ਯੁਗਾਂ ਦੇ ਵਿਛੜਿਆਂ ਹੋਇਆਂ ਨੂੰ ਮੇਲਣ ਦੇ ਵਾਸਤੇ ਹੀ ਸਤਿਗੁਰੂ ਜੀ ਨੇ ਸਾਨੂੰ ਖੰਡੇ ਬਾਟੇ ਦਾ ਅੰਮ੍ਰਿਤ ਬਖਸ਼ਿਆ ਹੈ। ਸੋ ਵਾਹਿਗੁਰੂ ਗੁਰਮੰਤਰ ਦੀ ਜੋ ਮਹਿਮਾ ਹੈ, ਇਹਦਾ ਵਰਣਨ ਨਹੀਂ ਕੀਤਾ ਜਾ ਸਕਦਾ। ਹੁਣ ਵਾਹਿਗੁਰੂ ਗੁਰਮੰਤਰ ਜਪ ਕੇ ਹੀ ਜੋ ਮਹਾਨ ਪਦਵੀਆਂ ਬ੍ਰਹਮਾ ਵਿਸ਼ਨ ਮਹੇਸ਼ ਨੂੰ ਮਿਲੀਆਂ, ਇਹ ਵਿਚਾਰ ਆਪਾਂ ਕੱਲ ਨੂੰ ਕਰਾਂਗੇ, ਕਿਉਂਕਿ ਸਮਾਂ ਥੋੜਾ ਰਹਿ ਗਿਆ ਹੈ। ਤੇ ਆਪਾਂ ਸ਼ਬਦ ਦੀ ਜੋ ਵਿਚਾਰ ਹੈ ਉਹ ਵੀ ਸਰਵਣ ਕਰੀਏ। ਸੋ ਸਤਿਗੁਰੂ ਜੀ ਨੇ ਫਰਮਾਇਆ ਹੈ ਕਿ ਅਸੀਂ ਉਹਨਾਂ ਤੋਂ ਕੁਰਬਾਨ ਜਾਂਦੇ ਹਾਂ, ਬਲਿਹਾਰ ਜਾਂਦੇ ਹਾਂ, ਜੋ ਪ੍ਰਭੂ ਦਾ ਨਾਮ ਜਪਦੇ ਹਨ। ਨਾਮ ਦੀ ਮਹਿਮਾ ਬਹੁਤ ਵੱਡੀ ਦੱਸੀ ਹੈ, ਨਾਮ ਸਰੋਮਣ ਸਰਵਮੈ, ਸਾਰੇ ਸਾਧਨਾ ਦੇ ਵਿੱਚੋਂ ਨਾਮ ਸਰੋਮਣੀ ਹੈ। ਸਰਬ ਧਰਮ ਮਾਨੋ ਤੇ ਕੀਏ ਜਿਹ ਪ੍ਰਭ ਕੀਰਤ ਗਾਈ। ਹੁਣ ਜੋ ਸਤਿਗੁਰੂ ਜੀ ਦੇ ਪਾਵਨ ਹੁਕਮ ਦੀ ਵਿਚਾਰ ਹੈ ਉਹ ਆਪਾਂ ਸਰਵਣ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਲੰਘ ਮਹੱਲਾ ਪਹਿਲਾ ਘਰ ਤੀਜਾ।
ਤਿਲੰਗ ਰਾਗ ਹੈ, ਮਹੱਲਾ ਦਾ ਅਰਥ ਪਾਤਸ਼ਾਹ ਜਾਂ ਸਰੂਪ। ਪਹਿਲੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਨੇ ਜੋ ਮਾਤ ਲੋਕ ਅੰਦਰ ਆਪਣਾ ਸਰੂਪ ਧਾਰਿਆ, ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਤਿਲੰਗ ਰਾਗ ਅੰਦਰ ਘਰ ਤੋਂ ਭਾਵ ਸੁਰ ਤਾਲ ਹੈ, ਕਿਉਂ ਸਤਿਗੁਰੂ ਜੀ ਤੀਸਰੇ ਘਰ ਵਿਚ ਇਹ ਸ਼ਬਦ ਗਾਇਨ ਕਰਨ ਦਾ, ਤਿਲੰਗ ਰਾਗ ਅੰਦਰ ਤੇ ਤੀਸਰੇ ਘਰ ਵਿਚ ਗਾਇਨ ਕਰਨ ਦਾ ਉਪਦੇਸ਼ ਬਖਸ਼ਦੇ ਹਨ।
ਇਕ ਓਅੰਕਾਰ ਸਤਿਗੁਰ ਪ੍ਰਸਾਦ,
ਇਕ ਜੋ ਅਦੁੱਤੀ ਅਦਵੈਤ ਅਖੰਡ ਸਰੂਪ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ। ਦਸ ਦੋ ਸਾਲ ਪਹਿਲਾਂ ਤਕਰੀਬਨ ਮਲੇਸ਼ੀਆ ਉੱਥੇ ਵਿਚਾਰ ਚੱਲ ਰਹੀ ਸੀ, ਬਹੁਤ ਪੜ੍ਹਿਆ ਲਿਖਿਆ ਵਿਦਵਾਨ ਪੰਡਤ ਉਹ ਆਇਆ, ਕਹਿਣ ਲੱਗਿਆ ਜੀ ਤੁਸੀਂ ਓਮ ਦਾ ਜਾਪ ਕਿਉਂ ਨੀ ਕਰਾਉਂਦੇ, ਵਾਹਿਗੁਰੂ ਦਾ ਕਿਉਂ ਕਰਾਉਂਦੇ? ਤੇ ਗੁਰੂ ਗ੍ਰੰਥ ਸਾਹਿਬ ਵੀ ਕਹਿੰਦਾ ਵੀ ਓਮ ਤੋਂ ਸ਼ੁਰੂ ਹੁੰਦਾ ਹੈ, ਤੇ ਸਾਡੇ ਹਿੰਦੂ ਧਰਮ ਦੇ ਗ੍ਰੰਥ ਵੀ ਓਮ ਤੋਂ ਸ਼ੁਰੂ ਹੁੰਦੇ ਹਨ, ਤੇ ਓਮ ਦਾ ਜਾਪ ਕਰਾਇਆ ਕਰੋ, ਵਾਹਿਗੁਰੂ ਦਾ ਕਿਉਂ ਕਰਾਉਂਦੇ ਹੋ? ਸੋ ਦਾਸ ਨੇ ਕਿਹਾ ਵੀ ਤੁਹਾਡੇ ਗ੍ਰੰਥ ਓਮ ਤੋਂ ਸ਼ੁਰੂ ਹੁੰਦੇ ਹਨ, ਠੀਕ ਹੈ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਓਮ ਤੋਂ ਸ਼ੁਰੂ ਨਹੀਂ ਹੁੰਦੇ। ਕਹਿੰਦਾ ਕਿਉਂ ਨਹੀਂ ਹੁੰਦੇ, ਇੱਕ ਓਮਕਾਰ ਤਾਂ ਲਿਖਿਆ ਹੋਇਆ ਹੈ। ਦਾਸ ਨੇ ਕਿਹਾ ਵੀ ਦੇਖੋ ਓਮਕਾਰ ਤੋਂ ਪਹਿਲਾਂ ਏਕਾ ਲੱਗਿਆ ਹੈ, ਤੇ ਏਕੇ ਦਾ ਅਰਥ ਹੁੰਦਾ ਹੈ ਸਤਿਗੁਰ ਕੀ ਬਾਣੀ ਸੱਤ ਸਰੂਪ ਹੈ ਗੁਰਬਾਣੀ ਬਣੀਏ। ਏਕੇ ਦਾ ਮਤਲਬ ਸੱਤ ਸਰੂਪ ਪਰਮਾਤਮਾ ਹੈ ਜਿਹਦੇ ਟੁਕੜੇ ਨਹੀਂ ਕੀਤੇ ਜਾ ਸਕਦੇ। ਤੁਹਾਡੇ ਓਮ ਦੇ ਤਾਂ 63 ਟੁਕੜੇ ਕੀਤੇ ਹੋਏ ਸਨ ਗੁਰੂ ਨਾਨਕ ਦੇਵ ਜੀ ਜਦੋਂ ਆਏ ਸੰਸਾਰ ਤੇ, 63 ਤਰ੍ਹਾਂ ਦਾ ਭੇਦ ਤੁਹਾਡੇ ਓਮ ਦਾ ਪਿਆ ਹੋਇਆ ਸੀ, ਇੰਨੇ ਉਹਦੇ ਹਿੱਸੇ ਕੀਤੇ ਹੋਏ ਸਨ। ਇਸ ਵਾਸਤੇ ਜੋ ਗੁਰਬਾਣੀ ਹੈ ਇੱਕ ਤੋਂ ਸ਼ੁਰੂ ਹੁੰਦੀ ਹੈ, ਗੁਰਬਾਣੀ ਸੱਤ ਸਰੂਪ ਹੈ ਤੇ ਸੱਤ ਸਰੂਪ ਦਾ ਪ੍ਰਤੀਕ ਏਕਾ ਹੈ, ਇੱਥੋਂ ਸ਼ੁਰੂ ਹੁੰਦੀ ਹੈ ਉਹ ਵਿਚਾਰ। ਸੋ ਇੱਕ ਜੋ ਅਦੁੱਤੀ ਅਦਵੈਤ ਅਖੰਡ ਸਰੂਪ ਸੱਤ ਸਰੂਪ ਪਾਰ ਬ੍ਰਹਮ ਪਰਮੇਸ਼ਰ ਜੋ ਸਦਾ ਇੱਕ ਰਸ ਹੈ, ਓਅੰਕਾਰ ਕਹੀਏ ਜੋ ਸਾਰਿਆਂ ਦਾ ਪ੍ਰਕਾਸ਼ਕ ਹੈ। ਅਖਰੀ ਅਰਥ ਹਨ ਸਤਿਗੁਰ ਪ੍ਰਸਾਦ, ਸੱਤ ਜੋ ਸਦਾ ਹੈ, ਗੁਰ ਜੋ ਚੇਤਨ ਹੈ ਜਿਹਦੀ ਸੱਤਾ ਸਾਡੇ ਸਾਰਿਆਂ ਵਿੱਚ ਆਈ ਹੋਈ ਹੈ, ਪ੍ਰਸਾਦ ਕਹੀਏ ਜੋ ਆਨੰਦ ਸਰੂਪ ਹੈ, ਐਸਾ ਉਹ ਪਾਰ ਬ੍ਰਹਮ ਪਰਮੇਸ਼ਰ। ਇਹ ਸਤਿਗੁਰੂ ਜੀ ਪਹਿਲਾਂ ਮੰਗਲ ਕਰਦੇ ਹਨ, ਅੱਗੇ ਉਚਾਰਨ ਕਰਦੇ ਹਨ,
ਇਹ ਤਨ ਮਾਇਆ ਪਾਇਆ ਪਿਆਰੇ ਲੀਤੜਾ ਲੱਭ ਰੰਗਾਏ।
ਸੋ ਹੇ ਮੇਰੇ ਪਿਆਰੇ, ਬਹੁਤ ਪਿਆਰ ਨਾਲ ਸਤਿਗੁਰੂ ਜੀ ਸਮਝਾਉਂਦੇ ਹਨ, ਹੇ ਪਿਆਰੇ, ਹੇ ਸੱਜਣ, ਹੇ ਮਿੱਤਰ, ਇਹ ਜਿਹੜਾ ਤੇਰਾ ਸਰੀਰ ਹੈ ਇਸ ਨੂੰ ਮਾਇਆ ਦੀ ਪਾਹ ਲੱਗੀ ਹੋਈ ਹੈ। ਪਾਹ ਕਹਿੰਦੇ ਹਨ ਜਿਸ ਤਰ੍ਹਾਂ ਪੁਰਾਣੇ ਸਮਿਆਂ ਦੇ ਵਿੱਚ, ਅੱਜ ਵੀ ਐਸਾ ਹੈ ਕਿ ਜੇ ਕੱਪੜਾ ਰੰਗਣਾ ਹੋਵੇ ਉਸਨੂੰ ਪਹਿਲਾਂ ਪਾਹ ਦਿੱਤੀ ਜਾਂਦੀ ਹੈ ਸੋਡੇ ਦੀ, ਲੂਣ ਦੀ ਜਾਂ ਹੋਰ ਕਿਸੇ ਚੀਜ਼ ਦੀ, ਉਹਦੇ ਨਾਲ ਰੰਗ ਪੱਕਾ ਹੋ ਜਾਂਦਾ ਹੈ, ਰੰਗ ਲਵੇ ਨਾ ਰੰਗ ਪੱਕਾ ਹੋ ਜਾਵੇ। ਤੇ ਇਹ ਜਿਹੜਾ ਸਾਡਾ ਸਰੀਰ ਹੈ ਇਹ ਹੈ ਤਾਂ ਮਾਇਆ ਦਾ ਹੀ ਪੁਤਲਾ, ਮਾਇਆ ਦੀ ਇਸ ਨੂੰ ਪਾਹ ਲੱਗੀ ਹੋਈ ਹੈ। ਇਹ ਜਿਹੜਾ ਸਾਡਾ ਵਸਤਰ ਹੈ ਸਰੀਰ ਰੂਪੀ, ਲੀਤੜਾ ਲੱਭ ਰੰਗਾਏ, ਲੱਭ ਕਹਿੰਦੇ ਹਨ ਪਦਾਰਥਾਂ ਦੇ ਖਾਣ ਦਾ ਜੋ ਚਸਕਾ ਹੈ, ਜੀਭ ਦਾ ਜੋ ਸਵਾਦ ਹੈ। ਹੁਣ ਇਹਦੇ ਮਗਰ ਲੱਗ ਕੇ ਬੰਦਾ ਲੋਭੀ ਜੰਤ ਨਾ ਜਾਣੇ ਭੱਖ ਅਪੱਖ ਸਭ ਖਾਏ, ਉਹ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਵੀ ਆਹ ਚੀਜ਼ ਮੇਰੇ ਖਾਣ ਵਾਲੀ ਹੈ ਜਾਂ ਨਹੀਂ। جو پشوؤں دے کھان والی چیز ہے جا دوسرے جت کھد ہے تن پیڑی ہے من میں چلے وکار وہ چیزاں کھاندا ہے منک واسطے 36 پدارتھ بنے ہیں انہاں نوں چھڈ کے تے ہور کچھ کھان واسطے دوڑ رہا ہے جیب دے چسکے دے لئی جس طرح جنہ تیرے جیب دا چسکا نہیں مٹدا انہاں چر گل نہیں بنتی اس شریر نوں مایا دی ہی پا لگی ہوئی ہے لیترا لب رنگائے یہ چسکیاں دے وچ ہی ساڈا شریر جڑا ہے لگیا ہویا ہے
میرا کنتنا پاوے چولڑا پیارے
سوہے پیارے میرے کنت مالک پتی پرماتما واہگرو نو ایسا شریر ایسا چنگا نہیں لگتا وہ چنگا نہیں لگتا جس نو مایا دی پا لگی ہوئے جنو جیب دے چسکے ہون وہ واہگرو نو چنگا نہیں لگتا جو پاک پاک دا جنو پتہ ہی نہیں بھی آ چیز کھانی ہے یا نہیں کھانی ہے اس جیو روپی استری دا جو یہ شریر ہے وہ پتی پرماتما واہگرو نو نہیں پاؤں گا میرے کنت نہ پاوے چولڑا پیارے نہیں چنگا لگتا
کیوں تن سیچے جائے
ہن جے استری پتی نو پاؤندی نہیں چنگی نہیں لگتی تے پتی پھر اودی سیجا تے کیویں جائے گا اس نو پیار کیویں کرے گا اسی طرح ہی جیڑیاں چیزاں واہگرو نو نہیں پاؤندیاں جیڑے کام واہگرو نو چنگے نہیں لگدے سی او جدوں کرانگے پھر سانو واہگرو کیویں آپ دے نیڑے بٹھائے گا کیویں ساڈے نال پیار کرے گا اسی کر کے فرمان ہے جمنی کمی ناہیں گون تے کمڑے وسار مت شرمندہ تھی وہی سائیں دے دربار جنہ کماں دے نال پرماتما ناراض ہوندا ہے وہ کم وسارنے پین گے چھڈنے پین گے جے نہیں چھڈے گا تے پھر شرمندگی ہوے گی روح وچار
ہاں قربان جاؤں مہربان ہاں قربان جا
ہے مہربان واہگرو میں انہاں تو سدا ہی قربان بارنے بلہارنے جاندا ہاں
ہاں قربان جاؤں تنا کہ لین جو تیرا نام
انہاں تو میں سدا ہی قربان جاندا ہاں جو تیرا نام جپدے ہاں
لین جو تیرا ناؤں تنا کہ ہوں سد قربان جا
سدگرو جی بار بار اس گل نو پھر رپیٹ کرتے ہیں بھی جیڑے تیرا نام جپتے انہاں کو میں سدا ہی قربان سدا ہی بلہار جاندا رہاؤ دیا جو پنکتیاں شبد دا کیندری پاؤ انہاں دے وچ ہے کیوں رہاؤ ٹھہراؤ اچار کے سدگرو جی اگے بخشش کرتے ہیں
پایا رنگن جیتی ہے پیارے پایا ناؤ مجیٹھ
سو رنگن جی بست رنگن واسطے مٹی ہوندی ہے پانڈا ہوندا ہے اسی طرح ہی ایک کایا روپی جو شریر روپی جڑی مٹی ہے کایا رنگن جیتی ہے پیارے پائیے ناؤ مجیٹھ جو پرماتما دا نام مجیٹھا پکا رنگ ہے مجیٹھ دا ہوندا ہے جو پکا رنگ ہے کدی لہندا نہیں نہ میلا نہ تندلا نہ بھگوا نہ کچ نانک لالو لال ہے ستے سچے رتا سچ لال رنگ کس کو لگا جس کے وڑپاگا میلا کدے نہ ہو گئی نہ لاگ داگا یہ پھر پکا رنگ جیڑا ہے یہ پربھو دے نام دا چڑھ جائے گا جی شری روپی مٹی دے وچ نام روپی جو مجیٹھ ہے رنگ اودے دوارا اسی اپنے من نو رنگنا کریے
رنگن والا جے رنگ صاحب ایسا رنگ نہ ڈیٹھ
یہ رنگن والا بھی للاری صاحب مالک جیڑا ہے ہوئے ایسا رنگ چڑھتا ہے بھی ایسا رنگ ویکھن نوں نہیں ملتا، ایسا سندر رنگ چڑھ جاندا ہے، پکا رنگ چڑھ جاندا ہے نام دا جو کدی لیندا نہیں ہے۔ جس نوں او رنگ چڑھیا ہے تے او ویرلے ہی ہن، ہن ویرلے ناہے کنے پھیل فکڑ سنسار۔ عام کر کے او رنگ ویکھن وچ نہیں ملدا، عام کر کے او رنگ سانوں دکھائی نہیں دیندا، او ویرلیاں نوں ہی نام دا رنگ چڑھدا ہے۔
جن کے چولے رتڑے پیارے کنت تے نا کے پاس،
چولے پیارے جنہ دے چولے، اے سوکھم شریر نو وی کہا ہے، من نو وی، انتہکرن نو وی کہا ہے، تے اس شریر نو وی کہا ہے۔ سو سیوا کردیاں ہویاں یہ جڑا شریر دی سفلتا ہو جاندی ہے، تے سمرن دے دوارا من نو نام دا رنگ چڑھ جاندا ہے۔ سو جنہاں دے چولے رتڑے ہن، جن کے چولے رتڑے پیارے کنت تنا کے پاس، اوناں دے کول اوناں دا مالک پتی ہمیشہ رہندا ہے، سد حضور حاضر ہے ناظر، کتہ نہ پیو درائی۔
توڑ تنا کی جے مل جی کہو نانک کی ارداس،
تو جنہ دا من روپی چولا رتا ہے رنگیا ہویا ہے، ایسے جڑے ہن انہاں دے چرنا دی جے توڑ مل جاوے، توڑ تنا کی جے مل جی کہو، اس جیو نو جو چرنا دی توڑ مل جاوے، انہاں دی سنگت مل جاوے۔ سدگرو جی فرماؤندے میری تہی ارداس ہے، نانک داس یہ سکھ مانگے موکو کر سنتن کی تورے۔ جو سانت آتما ہن، جڑے اندروں رنگے ہوئے ہن، اندروں جڑے ہوئے ہن، یہ واہگرو مہر کر میری ارداس ہے، نام جپن والیاں دی سنگت، انہاں دی سیوا مینو پراپت ہو جاوے۔
آپے ساجے آپے رنگے آپے نظر کرے،
تو واہگرو پرمیشر آپ ہی سوارن والا بھی ہے، ساجے سوارن والا بھی ہے، آپ ہی یہ شریر روپی من روپی بستر نو رنگن والا ہے، نام رنگ دے وچ آپے ہی وہ نظر کرن والا ہے۔ سو نظر انہاں تے ہوندی ہے جو اوہدی نظر دے پاتر بندے ہیں، پہلے پاتر بننا پیندا ہے، جڑے کام وسارن واسطے کہا وہ وسارنے ہیں، جڑے کام کرن واسطے کہا وہ کرنے ہیں، گرو دے حکم وچ جو چلدا ہے اس تے پھر اوہدی نظر ہوندی ہے، تے جس تے اوہدی نظر ہو جاوے، جس نو تیری مہر سو تیری بندگی، تے نظر دی نشانی اے ہے او پربھو دی بندگی کرتا ہے۔ سو واہگرو پرمیشور ساریاں اے جڑی اخیرلیاں پنکتیاں ہن، اے جس طرح آپاں کہہ لئیے شروع وچ تاں جویں پرائمری دے بچے نو سکھیا ہے، اخیر وچ جنہیں گریجویشن کر لی اس کو اگے جڑا چل رہا ہے وہ دے واسطے ہے۔ جس نو آتم پرگاس ہو جاندا ہے، پھر وہ سارا کچھ واہگرو نو ہی ویکھدا ہے، بھی واہگرو آپ ہی ساری بخشش کرن والا ہے۔
نانک کامن کنتے پاوے آپے ہی راوے،
وہ دے کامن جگیاسو روپ استری کنت مالک واہگرو نو پا جاندی ہے، اس دی پراپتی دے آنند نو او سدا ہی ماندی ہے، او کدی پرماتما پھر اس کو دور نہیں جاندا، او دا پھر اچل سہاگ ہوندا ہے، او پرماتما نہ مردا ہے نہ جنم کے مر کے او کتے جاندا ہے، او نہ دا پھر تھیر سہاگ ہو جاندا ہے، او سدا سہاگن مہاتما روپ جو استریاں ہن ہو جاندیاں ہن، مہاپرکھ جڑے ہن او سدا ہی اودی پراپتی دے آنند نو ماندے ہن۔ اے پاون اپدیش سدگرو جی نے سانو بخشش کیتا، ਸਤਿਗੁਰੂ ਜੀ ਕਿਰਪਾ ਕਰਨ, ਸਤਿਗੁਰੂ ਦਾ ਬਖਸ਼ਿਆ ਹੋਇਆ ਉਪਦੇਸ਼ ਆਪਣੇ ਹਿਰਦੇ ਵਿਚ ਵਸੇ, ਪਾਪਾਂ ਹਿਰਦੇ ਵਿਚ ਵਸਾਈਏ, ਗੁਰਸਿੱਖੀ ਕਮਾਈਏ, ਜਿਸ ਕਰਕੇ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪਹਿ ਮੇਲੇ,
ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕੈ ਪਾਸ, ਧੂੜ ਤਿਨਾ ਕੀ ਜੇ ਮਿਲੇ ਜੀ ਕੋ, ਨਾਨਕ ਕੀ ਅਰਦਾਸ, ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ, ਨਾਨਕ ਕਾਮਣ ਕੰਤ ਪਾਵੇ ਆਪੇ ਹੀਰਾਵੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।